ਅੱਜ ਦੇ ਰੂਹਾਨੀ ਸਤਸੰਗ ਵਿਚ ਗੁਰੂ ਸਾਹਿਬ ਨੇ ਮੰਨੇ ਸ਼ਬਦ ਬਖਸ਼ਿਆ ਹੈ। ਮੰਨੇ ਕੀ ਗਤ ਕਹੀ ਨ ਜਾਏ, ਜੇ ਕੋ ਕਹੇ ਪੀਛੇ ਪਛਤਾਈ। ਕਾਗਦ ਕਲਮ ਨ ਲਿਖਨ ਹਾਰ, ਮੰਨੇ ਕਾਬੇ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਈ। ਮੰਨੇ ਸੁਰਤ ਹੋਏ ਮਨ ਬੁੱਧ, ਮੰਨੇ ਸਗਲ ਪੌਣ ਕੀ ਸੁਧ। ਮੰਨੇ ਮੋਚੋ ਤਾ ਨਾ ਖਾਈ, ਮੰਨੇ ਜਮ ਕੇ ਸਾਥ ਨ ਜਾਈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਈ। ਮੰਨੇ ਮਾਰਗ ਠਾਕ ਨ ਪਾਈ, ਮੰਨੇ ਪਤਸਿਉ ਪ੍ਰਗਟ ਜਾਈ। ਮੰਨੇ ਮਗਨ ਚੱਲੇ ਪੰਥ, ਮੰਨੇ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਈ। ਮੰਨੇ ਪਾਵੇ ਮੋਖ ਦੁਆਰ, ਮੰਨੇ ਪਰਵਾਰੇ ਸਾਦਾਰ। ਮੰਨੇ ਦਰੇ ਤਾਰੇ ਗੁਰਸਿੱਖ, ਮੰਨੇ ਨਾਨਕ ਪਵੈ ਨ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਈ। ਮੰਨੇ ਕੀ ਗਤ ਕਹੀ ਨਾ ਜਾਏ, ਜਪ ਜੀ ਸਾਹਿਬ ਵਿਚ ਚਾਰ ਪੌੜੀ ਨੇ, ਉਸ ਤੋਂ ਪਹਿਲੇ ਚਾਰ ਪੌੜੀ ਲਿਤੀ ਹਨ। ਇੱਥੇ ਮੰਨੇ ਕਿਸ ਨੂੰ ਕਿਹਾ ਜਾ ਰਿਹਾ ਹੈ, ਇੱਥੇ ਮਨ ਦਾ ਕੀ ਅਰਥ ਹੈ? ਪਿਛਲੇ ਸਤਸੰਗ ਵਿਚ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਸੀ ਕਿ ਨਾਮ ਕੀ ਹੈ ਤੇ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ ਹੈ। ਨਾਮ ਬਹੁਤ ਤਕਨੀਕੀ ਵਸਤੂ ਹੈ ਤੇ ਅਸੀਂ ਬਾਹਰੀ ਅਖਰੀ ਨਾਮ ਵਿੱਚ ਉਲਝੇ ਹੋਏ ਹਾਂ। ਤਕਨੀਕੀ ਨਾਮ ਵਸਤੂ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ ਹੈ? ਪਿਛਲੀ ਵਾਰੀ ਸਤਸੰਗ ਵਿੱਚ ਦੱਸਿਆ ਸੀ, ਇਹ ਨਾਮ ਸੁਣਨ ਦੀ ਗੱਲ ਹੈ। ਜਦੋਂ ਅਸੀਂ ਆਪਣੀ ਸੂਰਤ ਨੂੰ ਸਮੇਟ ਕੇ ਦਸਵੇਂ ਦੁਆਰ ਤੇ ਆਵਾਂਗੇ ਅਤੇ ਜਿਸ ਵੇਲੇ ਨੌਂ ਦੁਆਰੇ ਖਾਲੀ ਕਰਕੇ ਇਹ ਨਾਮ ਪ੍ਰਕਾਸ਼ ਦੇ ਰੂਪ ਵਿਚ ਪ੍ਰਗਟ ਹੋਵੇਗਾ ਜੋ ਅਸੀਂ ਜਪਦੇ ਹਾਂ। ਮੌਖਿਕ ਰੂਪ ਵਿਚ ਇਸ ਪ੍ਰਕਾਸ਼ ਵਿਚ ਬੜੀ ਲੁਭਾਵਨੀ ਆਵਾਜ਼ਾਂ ਨਿਕਲਦੀਆਂ ਨੇ। ਜਿਸ ਨੂੰ ਨਾਮ ਕਹਿ ਲੋ, ਸ਼ਬਦ ਕਹਿ ਲੋ, ਜਿਸ ਵੇਲੇ ਸੁਰਤ ਦਸਵੇਂ ਦੁਆਰ ਤੇ ਇਕੱਠੀ ਹੁੰਦੀ ਹੈ, ਜਿਸ ਨੂੰ ਨਿਯਤ ਸੁਰਤ ਕਿਹਾ ਜਾਂਦਾ ਹੈ, ਜਦ ਤੱਕ ਇਹ ਆਵਾਜ਼ ਅਕੇਲੀ ਹੈ ਇਕੱਲੀ ਹੈ ਤਦ ਤੱਕ ਅਸੀਂ ਉਸ ਧੁਨ ਨੂੰ ਸੁਣ ਨਹੀਂ ਸਕਦੇ। ਜਿਸ ਵੇਲੇ ਸ਼ਕਤੀ ਇਕੱਠੀ ਹੁੰਦੀ ਹੈ ਤੇ ਅਸੀਂ ਆਪਣੀ ਸੂਰਤ ਨੂੰ ਇਕੱਠਾ ਕਰਕੇ ਨੌਵੇਂ ਦੁਆਰ ਆਉਂਦੇ ਹਾਂ, ਤਦ ਅਸੀਂ ਇਹ ਸੁੱਖ ਦੇ ਰਹੀ ਧੁਨ ਨੂੰ ਸੁਣਦੇ ਹਾਂ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਤਾਰੇ ਸਖੰਡ। ਇਹ ਹੈ ਉਸਦਾ ਤਕਨੀਕੀ ਰੂਪ। ਜਦੋਂ ਆਤਮਾ ਧੁਨ ਨੂੰ ਸੁਣਦੀ ਹੈ, ਪੌੜੀ ਦਰ ਪੌੜੀ ਚੱਲ ਕੇ ਆਤਮਾ ਤੁਰ ਦਰਗਾਹ ਪਹੁੰਚ ਜਾਂਦੀ ਹੈ, ਤਦ ਆਪਣੇ ਸਤਿਗੁਰ ਕੋਲ ਪਹੁੰਚ ਕੇ ਉਸ ਦੀ ਗੋਦ ਵਿੱਚ ਪਹੁੰਚ ਜਾਂਦੀ ਹੈ। ਸਤਿਗੁਰ ਹੀ ਆਵਾਗਮਨ ਤੋਂ ਮੁਕਤ ਕਰ ਸਕਦਾ ਹੈ। ਸੰਤ ਮਹਾਤਮਾ ਨੇ ਇਸ ਨੂੰ ਮੁਕਤੀ ਕਿਹਾ ਹੈ ਕਿ ਆਤਮਾ ਜਿਸ ਵੇਲੇ ਧੁਨ ਸੁਣਦੀ ਹੈ ਉਸ ਵੇਲੇ ਉਸ ਨੂੰ ਮੰਨੇ ਕਿਹਾ ਜਾਂਦਾ ਹੈ। ਮੰਨੇ ਜੋ ਮੌਖਿਕ ਦੀ ਵਜ੍ਹਾ ਨਾਲ ਫੈਲਿਆ ਹੋਇਆ ਹੈ, ਜਿਸ ਵੇਲੇ ਇਸ ਤੋਂ ਵੱਡੀ ਧੁਨ ਉਸ ਨੂੰ ਸੁਣਾ ਦਿੱਤੀ ਜਾਂਦੀ ਹੈ, ਉਸ ਵੇਲੇ ਇਹ ਮਨ ਮੰਨ ਜਾਂਦਾ ਹੈ, ਤਦ ਸਾਰੀ ਕੋਸ਼ਿਸ਼ਾਂ ਬੇਕਾਰ ਹੋ ਜਾਂਦੀਆਂ ਨੇ। ਕਿੰਨੇ ਹੀ ਰਿਸ਼ੀ ਮੁਨੀਆਂ ਨੇ ਤਪ ਕੀਤੇ ਪਰ ਮਨ ਨੂੰ ਮਨਾ ਨਹੀਂ ਸਕੇ। ਜਦ ਮਨ ਮੰਨ ਜਾਂਦਾ ਹੈ ਉਸ ਵੇਲੇ ਗੁਰੂ ਨਾਨਕ ਸਾਹਿਬ ਹੁਕਮ ਕਰਦੇ ਨੇ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪੀਛੇ ਪੁੱਛਦਾ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੇ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੇ ਮਨ। ਮੰਨਣ ਵਾਲੇ ਦੀ ਜਿਹੜੀ ਪਹੁੰਚ ਹੈ ਉਹ ਉੱਥੇ ਤੱਕ ਹੀ ਪਹੁੰਚ ਸਕਦਾ ਹੈ। ਜੇ ਉਸ ਦੀ ਪਹੁੰਚ ਸੱਚਖੰਡ ਦੀ ਹੈ ਤੇ ਉਹ ਸੱਚਖੰਡ ਤੱਕ ਹੀ ਪਹੁੰਚ ਸਕੇਗਾ। ਉਸ ਦੀ ਗਤੀ ਕੋਈ ਪਹਿਚਾਨ ਨਹੀਂ ਸਕਦਾ। ਸੁਖਮਨੀ ਸਾਹਿਬ ਵੀ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ, ਉਸ ਦੀ ਪਹੁੰਚ ਉਹ ਹੀ ਜਾਣ ਸਕਦਾ ਹੈ ਜਿਹੜਾ ਉੱਥੇ ਤੱਕ ਪਹੁੰਚਿਆ ਹੋਇਆ। ਦੂਸਰਾ ਕੋਈ ਉਸ ਦੀ ਹੀ ਪਹੁੰਚ ਨੂੰ ਜਾਣ ਨਹੀਂ ਸਕਿਆ ਔਰ ਨਾ ਹੀ ਜਾਣ ਸਕੇਗਾ। ਜਿਸ ਨੇ ਉਸ ਤੁਨ ਨੂੰ ਪ੍ਰਾਪਤ ਕਰ ਲਿਆ ਉਹ ਹੀ ਉਸ ਨੂੰ ਜਾਣ ਸਕਦਾ ਹੈ। ਅਗਰ ਕੋਈ ਦੂਸਰਾ ਜਾਣਨ ਦੀ ਕੋਸ਼ਿਸ਼ ਕਰਦਾ ਹੈ ਤੇ ਇਹ ਉਸ ਦੀ ਭੁੱਲ ਹੈ। ਜਿਸ ਵੇਲੇ ਉਹ ਇਸ ਰਸਤੇ ਤੇ ਚੱਲ ਕੇ ਪਹੁੰਚ ਜਾਂਦਾ ਹੈ ਉਹ ਸਮਝ ਜਾਂਦਾ ਹੈ ਨਾ ਤੇ ਕੋਈ ਕਾਗਜ਼ ਹੈ ਨਾ ਕੋਈ ਲਿਖਣ ਹਾਰ ਹੈ। ਕੋਈ ਅੱਜ ਤੱਕ ਪੈਦਾ ਨਹੀਂ ਹੋਇਆ ਜੋ ਕਿ ਲਿਖ ਕੇ ਬੋਲ ਕੇ ਦੱਸ ਸਕੇ। ਗੁਰੂ ਸਾਹਿਬ ਅਗਲੀ ਪੌੜੀ ਵਿਚ ਕਹਿੰਦੇ ਨੇ, ਮੰਨੇ ਸੁਰਤ ਹੋਏ ਮਨ ਬੁੱਧ, ਮੰਨੇ ਸਗਲ ਪਾਉਣ ਕੀ ਸੁਧ, ਮੰਨੇ ਮੋਹ ਚੋਟਾ ਨਾ ਖਾਏ, ਮੰਨੇ ਜਮ ਕੇ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਮਨ ਬੁੱਧੀ ਦੇ ਜ਼ਰੀਏ ਅਸੀਂ ਤੁਹਾਨੂੰ ਨਹੀਂ ਜਾਣ ਸਕਦੇ। ਸਾਨੂੰ ਸਾਡੇ ਸਵਾਦ ਵਿਕਾਰ ਦੇ ਜ਼ਰੀਏ ਸਾਨੂੰ ਖੱਜਲ ਕਰਦੇ ਨੇ। ਤੁਹਾਨੂੰ ਮੂੰਹ ਪਕੜ ਕੇ ਅਕਾਲ ਪੁਰਖ ਦੇ ਜ਼ਰੀਏ ਆਤਮਾ ਉੱਤੇ ਪਹੁੰਚ ਜਾਂਦੀ ਹੈ। ਉਹਨਾਂ ਮੰਡਲਾਂ ਵਿੱਚ ਕੀ ਹੋ ਰਿਹਾ ਹੈ ਉਹ ਜਾਣ ਜਾਂਦੀ ਹੈ। ਅਗਲੀ ਪੌੜੀ ਵਿੱਚ ਮੰਨਣ ਵਾਲੇ ਦੀ ਪਹੁੰਚ ਹੋ ਜਾਂਦੀ ਹੈ। ਜਿਸ ਨੇ ਮਨ ਨੂੰ ਮੰਨ ਲਿਆ, ਇਸ ਸ਼ਬਦ ਨੂੰ ਪ੍ਰਾਪਤ ਕਰ ਲਿਆ, ਉਹ ਉਸ ਧੁਨ ਨੂੰ ਸੁਣ ਸਕਦਾ ਹੈ। ਮੰਨੇ ਮਾਰਗ ਠਾਕ ਨਾ ਪਾਈ, ਮੰਨੇ ਪਸਿਓ ਪ੍ਰਗਟ ਜਾਈ, ਮੰਨੇ ਮਗ ਨਾ ਚੱਲੇ ਪੰਥ, ਮੰਨੇ ਧਰਮ ਸੇ ਤੀ ਸੰਬੰਧ, ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ। ਮਨ ਜਿਸ ਵੇਲੇ ਮੰਨ ਜਾਂਦਾ ਹੈ, ਇਸ ਮਨ ਦੇ ਜਿਹੜੇ ਵਿਕਾਰ ਨੇ, ਮੰਨੇ ਮਾਰਗ ਠਾਕ ਨਾ ਪਾਈ, ਮੰਨੇ ਪਾਸੇ ਪ੍ਰਗਟ ਜਾਈ, ਉਸ ਵੇਲੇ ਮਨ ਮਾਨ ਪ੍ਰਾਪਤ ਕਰਕੇ ਜਾਂਦਾ ਹੈ। ਮੰਨੇ ਮਗ ਨਾ ਚੱਲੇ ਪੰਥ, ਮੰਨੇ ਧਰਮ ਸੇ ਤੀ ਸੰਬੰਧ। ਸਿੱਖੀ ਪੰਥ ਵੀ ਜਿਸ ਵੇਲੇ 72 ਪੰਥ ਚੱਲ ਰਹੇ ਨੇ, ਜਿਸ ਨੂੰ ਇਹ ਸਮਝ ਆ ਜਾਂਦਾ ਹੈ ਉਹ ਇਸ ਪੰਥ ਵਿੱਚੋਂ ਨਿਕਲ ਜਾਂਦਾ ਹੈ, ਕਿਉਂਕਿ ਉਹ ਸਮਝ ਜਾਂਦਾ ਹੈ ਕਿ ਇਹ ਪੰਥ ਝੂਠੇ ਨੇ। ਧਰਮ ਕੀ ਹੈ? ਜਿਹੜੇ ਅਸੀਂ ਤਲਵਾਰਾਂ ਲੈ ਕੇ ਖੜੇ ਹਾਂ, ਸਭ ਝੂਠ ਹੈ। ਇਸ ਸ਼ਬਦ ਵੀ 3 ਅਰਥ ਹਨ ਜੋ ਇਸ ਤਰ੍ਹਾਂ ਨੇ। ਇਸ ਆਤਮਾ ਜਿਸ ਨੇ ਸੁਰਤ ਇਕੱਠੀ ਕਰ ਲਈ, ਉਸ ਪਰਮਾਤਮਾ ਉਸ ਈਸ਼ਵਰ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ, ਇਕੱਠੀ ਕਰ ਲਿਆ ਹੈ। ਮੰਨੇ ਪਾਵੇ ਮੋਖ ਦੁਆਰ, ਮੰਨੇ ਪਰਵਾਰੇ ਸਰਦਾਰ, ਮੰਨੇ ਤਰੇ ਤਾਰੇ ਗੁਰਸਿੱਖ, ਮੰਨੇ ਨਾਨਕ ਪਾਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਈ ਜੇ ਕੋ ਜਾਣੇ ਮਨ ਕੋਈ। 4 ਲੋਕ ਪਾਰ ਕਰਨ ਤੋਂ ਬਾਅਦ 5ਵਾਂ ਲੋਕ ਹੈ ਮੁਕਤੀ, ਜਿਹੜੀ 5ਵੇਂ ਲੋਕ ਵਿੱਚ ਹੈ। ਉਹ ਸਤਨਾਮ ਦਾ ਦੇਸ਼ ਹੈ। ਜੋ ਸਤਨਾਮ ਦੀ ਗੋਦ ਵਿੱਚ ਜਾਂਦਾ ਹੈ ਉਸ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ। ਇੱਥੇ ਪਰਿਵਾਰ, ਮਾਂ ਪਿਓ, ਧੀਆਂ ਪੁੱਤਰਾਂ ਨੂੰ ਨਹੀਂ ਕਿਹਾ ਗਿਆ ਹੈ। ਉਹ ਢਿੱਡੋਂ ਨਿਕਲੇ ਇਸ ਪਰਿਵਾਰ ਦੇ ਵਿੱਚ ਨਹੀਂ ਹੈ। ਇਸ ਪਰਿਵਾਰ ਵਿੱਚ ਇੱਕ ਗੁਰੂ ਤੇ ਸ਼ਿਸ਼ਿਆ। ਗੁਰੂ ਸਾਹਿਬ ਸਪਸ਼ਟ ਕਰਦੇ ਨੇ, ਮਨਮੁਖ ਉਹ ਆਪਣੇ ਬਾਕੀ ਦੇ ਗੁਰੂ ਭਰਾ ਨੇ, ਇਹ ਹੀ ਸੱਚਾ ਰਸਤਾ ਹੈ। ਮੰਨੇ ਤਰੇ ਤਾਰੇ ਗੁਰਸਿੱਖ, ਮੰਨੇ ਨਾਨਕ ਭਏ ਨਾ ਭਿੱਖ। ਉਹ ਸ਼ਿਸ਼ਿਆ ਗੁਰੂ ਦੇ ਬਚਨਾਂ ਤੇ ਮਿਟ ਕੇ ਤਰ ਜਾਂਦਾ ਹੈ, ਹੋਰ ਬਾਕੀਆਂ ਨੂੰ ਵੀ ਤਾਰਨ ਦਾ ਰਸਤਾ ਦੱਸਦਾ ਹੈ। ਗੁਰੂ ਤੇ ਸ਼ਿਸ਼ਿਆ ਜੋ ਤੁਰ ਦਰਗਾਹ ਪਹੁੰਚ ਚੁੱਕਾ ਹੈ, ਬਾਕੀ ਦੇ ਗੁਰੂ ਭਰਾ ਮੈਨੂੰ 55 ਦੀ ਦੁਆ ਦਿੰਦਾ ਹੈ। ਐਸਾ ਨਾਮ ਨਿਰੰਜਨ ਹੋ ਜੇ ਕੋ ਮਨ ਜਾਣੇ ਮਨ ਕੋਈ। ਜੋ ਗੁਰੂ ਦੇ ਬਚਨਾ ਤੇ ਮਿਟ ਗਿਆ ਉਸ ਨੂੰ ਸਿੱਧੀਆਂ ਵੀ ਪ੍ਰਾਪਤ ਹੋ ਗਈਆਂ। ਉਹ ਬ੍ਰਹਮ ਹੀ ਬਹੁਤ ਉੱਚੀ ਤੇ ਸੁੱਚੀ ਚੀਜ਼ ਹੈ। ਸਹੀ ਰਸਤਾ ਕੀ ਹੈ? ਪੜਨ ਔਰ ਸੁਣਨ ਵਾਲਾ ਨਾ ਪਾਰ ਉਤਰੇ ਹੈ, ਉਤਰੇ ਹੈ ਨਾ ਕਦੇ ਉਤਰੇਗਾ। ਭਾਈ ਕਿਤਨੇ ਕਿਤਨੇ ਪਾਠ ਕਰਦੇ ਨੇ, ਜੇ ਇਸ ਤਰ੍ਹਾਂ ਪਾਰ ਉਤਰਨ ਦਾ ਰਸਤਾ ਹੋਵੇ ਤੇ ਸਭ ਤੋਂ ਪਹਿਲੇ ਇਹ ਭਾਈ ਪਾਰ ਉਤਰ ਜਾਣ। ਜਿਹੜੇ ਦਿਨੇ ਰਾਤੀ ਪਾਠ ਕਰਦੇ ਰਹਿੰਦੇ ਨੇ, 40-40 ਸਾਲ ਨਾਮ ਲਿੱਤਿਆਂ ਹੋਵੇ ਨੇ, ਕਿ ਅੱਜ ਤੱਕ ਕਿਸੇ ਨੇ ਇੱਕ ਚਿੰਗਾਰੀ ਦੇ ਦਰਸ਼ਨ ਕੀਤੇ ਨੇ? ਬਾਬਾ ਸਾਵਨ ਸਿੰਘ ਜੀ ਨੇ ਜ਼ਿਕਰ ਕੀਤਾ ਕਿ ਉਸ ਭਾਈ ਨੇ 800 ਪਾਠ ਦੇ ਭੋਗ ਪਾਏ ਨੇ। ਬਾਬਾ ਸਾਵਨ ਸਿੰਘ ਜੀ ਨੇ ਉਸ ਭਾਈ ਨੂੰ ਪੁੱਛਿਆ ਕਿ ਕਦੀ ਅੰਦਰ ਵੀ ਗਏ ਹੋ? ਕਦੀ ਕੋਈ ਚਿੰਗਾਰੀ ਵੀ ਦੇਖੀ ਹੈ? ਇਤਿਹਾਸ ਆਪਣੇ ਸਤਸੰਗ ਵਿੱਚ ਦੁਹਰਾ ਰਿਹਾ ਹੈ। 50 ਸਾਲ ਹੋ ਗਏ ਨੇ ਨਾਮ ਲਿੱਤੇ, ਕਦੀ ਇੱਕ ਚਿੰਗਾਰੀ ਦੇ ਵੀ ਦਰਸ਼ਨ ਕੀਤੇ ਨੇ? ਗੁਰੂ ਸਾਹਿਬ ਦਾ ਅੱਜ ਦਾ ਵਾਅਦਾ ਸੀ ਸ਼ਬਦ ਦੇ ਬਾਰੇ ਦੱਸਣ ਦਾ। ਅਸੀਂ ਕਦੀ ਫੋਟੋ ਨੂੰ ਫਰੇਮ ਕਰਨ ਨਾਲ ਪਾਰ ਉਤਰ ਸਕਦੇ ਹਾਂ ਜਾਂ ਉਸ ਧੁਨ ਤੱਕ ਪਹੁੰਚ ਸਕਦੇ ਹਾਂ? ਜੇ ਅਸੀਂ ਉਸ ਧੁਨ ਨੂੰ ਸੁਣਿਆ ਹੈ, ਉਸ ਪ੍ਰਕਾਸ਼ ਨੂੰ ਦੇਖਿਆ ਹੈ, ਅਸੀਂ ਉਸ ਮਾਹੀ ਰਾਵਣ ਨੂੰ ਕੱਢ ਕੇ ਚਿੰਗਾਰੀ ਨਹੀਂ ਦੇਖੀ। ਗੁਰੂ ਸਾਹਿਬ ਫਰਮਾਉਂਦੇ ਨੇ, ਸਾਨੂੰ ਤਕਨੀਕੀ ਰੂਪ ਵਿੱਚ ਆਉਣਾ ਪਵੇਗਾ। ਜਦੋਂ ਗੁਰੂ ਅਸੀਂ ਗੁਰੂ ਦੇ ਬਚਨਾਂ ਵਿਚ ਰਵਾਂਗੇ ਤਦ ਹੀ ਉਸ ਤਕਨੀਕੀ ਰੂਪ ਨੂੰ ਪ੍ਰਗਟ ਕਰ ਸਕਾਂਗੇ। ਇੱਕ ਉਦਾਹਰਣ ਦੇ ਰਹੇ ਹਾਂ। ਇੱਕ ਆਦਮੀ ਅੰਬ ਖਾਣਾ ਚਾਹੁੰਦਾ ਹੈ। ਉਹ ਦੁਕਾਨਦਾਰ ਕੋਲ ਜਾਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਅੰਬ ਖਾਣਾ ਚਾਹੁੰਦਾ ਹਾਂ। ਦੁਕਾਨਦਾਰ ਨਾਲ ਗੱਲ ਕੀਤੀ, ਦੁਕਾਨਦਾਰ ਕਹਿਣ ਲੱਗਾ ਕਿ ਆ ਅੰਬ ਦਾ ਮੌਸਮ ਨਹੀਂ ਹੈ, ਇਸ ਤਰ੍ਹਾਂ ਕਰਕੇ ਤੂੰ ਇਹ ਬੀਜ ਲੈ ਜਾ ਕਿ ਇਸ ਤਰੀਕੇ ਨਾਲ ਬੀਜ ਬੋਣਾ ਹੈ। ਪਹਿਲੇ ਮਿੱਟੀ ਨੂੰ ਪੋਲਾ ਕਰਨਾ ਹੈ, ਤਪਸ਼ ਦੀ ਜ਼ਰੂਰਤ ਹੈ, ਧਰਤੀ ਵਿਚ ਕੰਕਰ ਕੱਢਣੇ ਨੇ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇ ਸਰਾਧ ਦਾਈ ਦਾਇਆ ਖੇਲੈ ਸਗਲ ਜਗਤ। ਇਸ ਵਨਸਪਤੀ ਦੀ ਉਤਪਤੀ ਤਦ ਤੱਕ ਨਹੀਂ ਹੋ ਸਕਦੀ ਜਦ ਤੱਕ ਕਿ ਪਾਣੀ ਨਹੀਂ ਹੈ। ਗੁਰੂ ਸਾਹਿਬ ਕਹਿ ਰਹੇ ਨੇ ਕਿ ਪਾਣੀ ਦੀ ਲੋੜ ਹੈ, ਹਵਾ ਦੀ ਲੋੜ ਹੈ। ਕੁਛ ਜਾਨਵਰ ਐਸੇ ਨੇ ਜੋ ਖਾਸ ਪੌਦੇ ਨੂੰ ਖਾਣਾ ਪਸੰਦ ਕਰਦੇ ਨੇ। ਉਸ ਪੌਦੇ ਨੂੰ ਹਵਾ ਦੀ ਲੋੜ ਹੈ, ਸੁਰੱਖਿਆ ਦੀ ਲੋੜ ਹੈ। ਜਦੋਂ ਪੌਦਾ ਜਵਾਨ ਹੋਏਗਾ ਤੇ ਉਸ ਵਿਚ ਸ਼ੀਤਲਤਾ ਆਏਗੀ, ਫਿਰ ਉਸ ਦੀ ਛਾਂ ਮਿਲੇਗੀ। ਅੰਕੁਰ ਵੱਡੇ ਹੋ ਕੇ ਅੰਬ ਦਾ ਰੂਪ ਹੋ ਜਾਣਗੇ ਤੇ ਹਵਾ ਦੇ ਝੋਂਕੇ ਨਾਲ ਅੰਬ ਥੱਲੇ ਗਿਰਨ ਲੱਗੇਗਾ ਤੇ ਉਸ ਨੂੰ ਝੋਲੀ ਵਿਚ ਪਾ ਕੇ ਖਾਈ। ਉਸ ਵੇਲੇ ਧੁੰਨ ਦੀ ਲੱਜਤ ਵੀ ਮਿਲੇਗੀ। ਸਭ ਤੋਂ ਪਹਿਲਾਂ ਉਸ ਨਾਮ ਦੀ ਗੱਲ ਹੋ ਰਹੀ ਹੈ ਕਿ ਨਾਮ ਨਹੀਂ ਖੁੱਲਦਾ, ਜੇ ਖੁੱਲੇਗਾ ਤੇ ਅੰਬ ਦੀ ਪੰਤੀ, ਨਹੀਂ ਤੇ ਇਹ ਬੀਜ ਹੈ। ਨਾਮ ਹਮੇਸ਼ਾ ਬੀਜ ਦੇ ਰੂਪ ਵਿਚ ਦਿੱਤਾ ਜਾਂਦਾ ਹੈ। ਬਿਨਾਂ ਮਰਿਆਦਾ ਦੇ ਖੜਾ ਉਤਰਿਆਂ ਜੇ ਰੂਹਾਨੀਅਤ ਦਾ ਬੈਲੈਂਸ ਘਟੇਗਾ ਤੇ ਸੜ ਜਾਏਗਾ, ਜੇ ਰੂਹਾਨੀਅਤ ਦਾ ਬੈਲੈਂਸ ਵਧੇਗਾ ਤੇ ਫਲ ਦੇਗਾ। ਉਹ ਦੁਕਾਨਦਾਰ ਕੌਣ ਆਏ ਨੇ? ਉਹ ਦੁਕਾਨਦਾਰ ਆਏ ਨੇ, ਉਹਨਾਂ ਨੇ ਦੁਕਾਨ ਖੋਲੀ, ਉਹ ਨਾਮ ਰੂਪੀ, ਉਹ ਉਸ ਦੀ ਕੋਈ ਕੀਮਤ ਨਹੀਂ ਮੰਗਦੇ। ਉਹ ਸਤਿਗੁਰ ਨਾਮ ਨੂੰ ਬੀਜ ਦੇ ਰੂਪ ਵਿਚ ਦਾਨ ਸਵਰੂਪ ਦੇਗਾ ਤੇ ਕਦੀ ਉਸਦੀ ਕੀਮਤ ਨਹੀਂ ਲੇਗਾ। ਦੁਕਾਨਦਾਰ ਨੇ ਕਿਹਾ ਸੀ ਜ਼ਮੀਨ ਜੋਤੀ ਔਰ ਹਲ ਚਲਾਈ, ਜ਼ਮੀਨ ਨੂੰ ਪੋਲਾ ਕਾ ਵੀ ਕਰਨਾ ਹੈ, ਇਸ ਵਿਚ ਇੱਕ ਇੱਕ ਕਰਕੇ ਪੱਥਰ ਵੀ ਕੱਢਣੇ ਨੇ ਤਾਂ ਬੀਜ ਬੋਣਾ ਹੈ। ਇਸ ਮਨ ਵਿਚ ਈਰਸ਼ਾ, ਲੋਭ, ਮੋਹ, ਹੰਕਾਰ ਦੀ ਕਿਤਨੀ ਗਰਮੀ ਹੈ ਤੇ ਇਸ ਇਤਨੀ ਗਰਮੀ ਵਿਚ ਕਦੀ ਬੀਜ ਨਹੀਂ ਫੁੱਟਿਆ ਹੈ, ਨਾ ਫੁੱਟੇਗਾ। ਇਸ ਹਿਰਦੇ ਨੂੰ ਜ਼ਮੀਨ ਦੀ ਮਿੱਟੀ ਦੀ ਤਰ੍ਹਾਂ ਕੋਮਲ ਬਣਾਉਣਾ ਪਵੇਗਾ। ਇਸ ਦੇ ਬਾਅਦ ਬਿਨਾਂ ਜਲ ਦੇ ਇਸ ਧਰਤੀ ਵਿਚ ਕੰਕਰ ਬਗੈਰ ਕੱਢੇ ਬੀਜ ਨਹੀਂ ਫੁੱਟੇਗਾ। ਇਸ ਨਾਮ ਵਿਚ ਰਹਿ ਕੇ ਸੱਚ ਦੀ ਲੜਾਈ ਤੂੰ ਲੜੇਗਾ। ਉਸ ਤੋਂ ਬਾਅਦ ਇਹ ਕੁਕੇਲਾ ਫਲ ਫੁੱਟੇਗਾ ਕਿ ਜ਼ਮੀਨ ਵਿਚ ਤਪਸ਼ ਹੈ, ਗੁਰੂ ਦੇ ਬਚਨ ਇਸ ਫਸਲ ਨੂੰ ਫੁੱਟਣ ਵਿਚ ਮਦਦ ਕਰਨਗੇ ਤੇ ਇਹ ਫਲ ਉਗੇਗੀ। ਗੁਰੂ ਦੇ ਬਚਨਾਂ ਨੂੰ ਯਾਦ ਰੱਖਾਂਗੇ ਤੇ ਗੁਰੂ ਦੇ ਬਚਨ ਸਾਨੂੰ ਲੋਹੇ ਤੋਂ ਪਾਰਸ ਬਣਾ ਦੇਣਗੇ। ਇਸ ਫਸਲ ਨੂੰ ਫੁੱਟਣ ਵਾਸਤੇ ਤਪਸ਼ ਜ਼ਰੂਰੀ ਹੈ। ਨਾਮ ਦੇ ਫੁੱਟਣ ਲਈ ਪ੍ਰਕਾਸ਼ ਕਿੱਥੋਂ ਮਿਲੇਗਾ? ਸੂਰਿਆ ਤੋਂ। ਜੋ ਪ੍ਰਕਾਸ਼ ਦੇ ਰਿਹਾ ਹੈ ਇਹ ਕਲੋਰੋਫਿਲ ਦਾ ਕੰਮ ਕਰਦਾ ਹੈ। ਇਸ ਕਲੋਰੋਫਿਲ ਦੇ ਬਿਨਾਂ ਪੌਦਾ ਨਹੀਂ ਫੁੱਟ ਸਕਦਾ। 12 ਸੂਰਜ ਵਾਲਾ ਸੱਚਾ ਗੁਰੂ ਹੋਏਗਾ ਤਾਂ ਹੀ ਇਹ ਪੌਦਾ ਪਨਪੇਗਾ, ਫਿਰ ਰੁਕ ਜਾਏਗਾ। ਗੁਰੂ ਦਾ ਪ੍ਰਕਾਸ਼ ਉਸ ਦੀ ਮਦਦ ਕਰੇਗਾ ਤਾਂ ਹੀ 16 ਸੂਰਜ ਦਾ ਪ੍ਰਕਾਸ਼ ਅੰਦਰ ਪ੍ਰਗਟ ਹੋ ਜਾਏਗਾ। ਅੱਜ ਦਾ ਮੌਸਮ ਕੀ ਹੈ? ਇਹ ਮੌਸਮ ਕਾਲ ਖਾ ਰਿਹਾ ਹੈ। ਮੈਂ ਉਸ ਕਾਲ ਰੂਪੀ ਭਗਵਾਨ ਤੋਂ ਮਾਫ਼ੀ ਮੰਗਦਾ ਹਾਂ। ਕਾਲ ਰੂਪੀ ਜਾਨਵਰ ਸਿੱਧੀ ਸਿੱਧੀਆਂ ਦੇ ਔਜ਼ਾਰ ਲੈ ਕੇ ਖੜੇ ਨੇ। ਇਹ 15 ਪੌੜੀਆਂ ਗੁਰੂ ਨੂੰ ਹੀ ਪਾਰ ਕਰਾ ਸਕਦੇ ਹਨ। ਇਸ ਤੋਂ ਬਾਅਦ ਮਲ, ਹਵਾ, ਵਿਕਾਰ ਰਹਿਤ ਮਨ ਦੀ ਸਾਰੀ ਸਿਆਣਤਾ ਮਿਟ ਜਾਣਗੀਆਂ। ਉਸ ਵੇਲੇ ਗੁਰੂ ਸਾਹਿਬ ਪ੍ਰਗਟ ਹੁੰਦੇ ਨੇ। ਸਤਨਾਮ ਦੀ ਪੌੜੀ ਵਿਚ ਵਾਸਾ ਹੁੰਦਾ ਹੈ, ਉਸ ਤਤ ਹੀ ਈਸ਼ਵਰੀ ਗਿਆਨ ਹੈ। ਉਸ ਦਾ ਫਲ ਖਾ ਕੇ ਅਸੀਂ ਉਸ ਗਿਆਨ ਨੂੰ ਪ੍ਰਾਪਤ ਕਰ ਲੈਂਦੇ ਹਾਂ। ਗੁਰੂ ਸਾਹਿਬ ਨੇ ਇਸ ਸ਼ਬਦ ਨੂੰ ਪ੍ਰਗਟ ਕਰਨ ਵਿਚ ਕੋਈ ਕਸਰ ਨਹੀਂ ਕੀਤੀ। ਮੇਰੇ ਗੁਰੂ ਸਾਹਿਬ 4 ਯੁਗਾਂ ਤੋਂ ਇਸ ਜਗ ਵਿਚ ਆ ਰਹੇ ਨੇ ਤੇ 4 ਯੁਗਾਂ ਤੋਂ ਇਹ ਛਲਨੀ ਦਾ ਕੰਮ ਕਰ ਰਹੇ ਨੇ। ਇਸ ਛਲਨੀ ਵਿਚੋਂ ਨਿਕਲੇ ਬਗੈਰ ਇਸ ਸ਼ਬਦ ਨੂੰ ਨਾ ਕੋਈ ਪ੍ਰਾਪਤ ਕਰ ਸਕਿਆ ਹੈ, ਨਾ ਪ੍ਰਾਪਤ ਕਰ ਸਕੇਗਾ। ਉਹ ਕਿਸੇ ਨੂੰ ਉਸ ਪਰਮਾਤਮਾ ਦੇ ਘਰ ਵਿਚ ਦਖਲ ਨਹੀਂ ਦੇਣ ਦੇਗਾ। ਸ਼ਬਦ ਪ੍ਰਕਾਸ਼ ਹੈ, ਉਸ ਸ਼ਬਦ ਨੂੰ ਪ੍ਰਾਪਤ ਕੀਤੇ ਬਗੈਰ ਮੁਕਤੀ ਨਹੀਂ ਹੈ। ਨਾਮ ਵੀ ਸਰੂਪ ਅੰਬ ਹੈ। ਕਿਸ ਤਰ੍ਹਾਂ ਇਸ ਸ਼ਬਦ ਨੂੰ ਇਸ ਮਰਿਆਦਾ ਬਗੈਰ ਨਾ ਪਾਰ ਜਾਏਗਾ ਨਾ ਜਾ ਸਕੇਗਾ।